ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭੈਰਵ ਰਾਗ ਦੇ ਵਿੱਚ 1146 ਅੰਗ 'ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੰਤ ਸਭਾ ਵਿੱਚ ਨਿਵਾਸ ਕਰਨ ਨਾਲ ਕਿਸ ਫਲ ਦੀ ਪ੍ਰਾਪਤੀ ਹੁੰਦੀ ਹੈ, ਇਹ ਸੰਗਤਾਂ ਦੀ ਜੋ ਬੇਨਤੀ ਹੈ, ਇਸ ਉੱਤੇ ਮਹਾਰਾਜ ਨੇ ਫਿਰ ਪਾਵਨ ਸ਼ਬਦ ਉਚਾਰ ਕੇ ਦੱਸਿਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਬਚਨ ਆਇਆ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਉ। ਮੰਡਲ ਦਾ ਮਤਲਬ ਹੈ ਅਸਥਾਨ ਜਾਂ ਦੀਵਾਨ ਜਾਂ ਸੰਤ ਸਭਾ, ਅਤੇ ਸੰਤਾਂ ਦੇ ਸਤਸੰਗ ਅਸਥਾਨ ਪਰ ਬੈਠਣ ਨਾਲ ਸਭ ਕੁਝ ਪ੍ਰਾਪਤ ਹੁੰਦਾ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਮਹਾਰਾਜ, ਸੰਤ ਮੰਡਲ ਮਹਿ ਹਰ ਮਨ ਵਸੈ, ਸੰਤ ਮੰਡਲ ਮਹਿ ਦੁਰਤ ਸਭ ਨਸੈ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ ਕਿ ਸੰਤਾਂ ਦਾ ਜੋ ਮੰਡਲ ਤੋਂ ਭਾਵ ਅਸਥਾਨ ਹੈ, ਸੋ ਸੰਤਾਂ ਦੇ ਅਸਥਾਨ ਵਿੱਚ ਨਿਵਾਸ ਕਰਨ ਨਾਲ ਹਰੀ ਆਪ ਮਨ ਵਿੱਚ ਵੱਸਦਾ ਹੈ। ਸੰਤ ਮੰਡਲ ਵਿੱਚ ਨਿਵਾਸ ਕਰਨ ਨਾਲ ਸਾਰੇ ਜਿਹੜੇ ਦੁਰਤ ਨੇ, ਪਾਪ ਦੁੱਖ ਸਾਰੇ ਨੱਸ ਜਾਂਦੇ ਨੇ। ਸੰਤ ਮੰਡਲ ਮਹਿ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਵਿੱਚ ਨਿਵਾਸ ਕਰਨ ਨਾਲ ਨਿਰਮਲ ਰੀਤੀ ਦੀ ਪ੍ਰਾਪਤੀ ਹੁੰਦੀ ਹੈ। ਸੰਤਾਂ ਦੇ ਸੰਗ ਕਰਕੇ ਇੱਕ ਵਾਹਿਗੁਰੂ ਦੇ ਨਾਲ ਜੀਵ ਦੀ ਪ੍ਰੀਤੀ ਹੁੰਦੀ ਹੈ, ਪ੍ਰੀਤੀ ਬਣ ਜਾਂਦੀ ਹੈ। ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ। ਸੋ ਹੁਣ ਸੰਤ ਮੰਡਲ ਕਿਹੜੇ ਥਾਂ ਦਾ ਨਾਮ ਹੈ? ਸੋ ਉਸਦਾ ਨਾਮ ਸੰਤ ਸਥਾਨ ਹੈ, ਸੰਤ ਦੀਵਾਨ ਹੈ ਜਾਂ ਸੰਤਾਂ ਦਾ ਸਤਸੰਗ ਹੈ, ਜਿੱਥੇ ਕੇਵਲ ਪਾਰ ਬ੍ਰਹਮ ਦੇ ਗੁਣ ਗਾਏ ਜਾਂਦੇ ਹਨ, ਜਿੱਥੇ ਰੱਬ ਦੇ ਪਿਆਰੇ ਬੈਠਦੇ ਹਨ ਸਾਧ ਸੰਗਤ ਦੇ ਵਿੱਚ, ਸੰਗਤ ਦੇ ਵਿੱਚ ਗੁਰਮੁਖਾਂ ਦੇ ਵਿੱਚ ਸਜਦੇ ਹਨ ਜਾ ਕੇ। ਸੰਤ ਮੰਡਲ ਮਹਿ ਜਨਮ ਮਲਣ ਰਹਿ, ਸੰਤ ਮੰਡਲ ਮਹਿ ਜਮ ਕਿਛੂ ਨਾ ਕਹਿ। ਸੰਤ ਮੰਡਲ ਵਿੱਚ ਜਾਣ ਵਾਲਾ ਜਿਹੜਾ ਜੀਵ ਹੈ ਜਨਮ ਮਰਨ ਤੋਂ ਰਹਿ ਜਾਂਦਾ, ਰਹਿਤ ਹੋ ਜਾਂਦਾ ਜਨਮ ਮਰਨ ਤੋਂ। ਸੰਤ ਮੰਡਲ ਵਿੱਚ ਜਾਣ ਵਾਲੇ ਜੀਵ ਨੂੰ ਜਮਦੂਤ ਕੁਛ ਨਹੀਂ ਕਹਿੰਦਾ, ਇਹ ਤਾਂ ਹੈ ਆਪਣੇ ਅੱਖਰੀ ਅਰਥ। ਇਹਦੇ ਵਿੱਚ ਸੰਤ ਮੰਡਲ ਦਾ ਜ਼ਿਕਰ ਸੁਣਿਆ ਸੀ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਰਾਮਪੁਰ ਖੇੜੇ ਵਾਲਿਆਂ ਤੋਂ ਪੁੱਛਿਆ ਸੀ ਅਸੀਂ ਸੰਤ ਮੰਡਲ ਦਾ ਭਾਵ ਅਰਥ ਕੀ ਹੈ, ਜਾਂ ਫਿਰ ਸੰਤ ਬਾਬਾ ਸ਼ਾਦੀ ਸਿੰਘ ਜੀ ਰੋਪੜ ਵਾਲਿਆਂ ਨੇ ਸੰਤ ਮੰਡਲ ਦਾ ਅਰਥ ਕੀਤਾ ਸੀ। ਇਹ ਕਹਿੰਦੇ ਰਾਤ ਨੂੰ ਜਦੋਂ ਅਸੀਂ ਸਾਰੇ ਜਿੰਨੇ ਬ੍ਰਹਮ ਗਿਆਨੀ ਹੁੰਦੇ ਸੰਸਾਰ 'ਚ ਰਾਤ ਨੂੰ ਸਮਾਧੀ ਲਾ ਕੇ ਸਾਰੇ ਉੱਪਰ ਚਲੇ ਜਾਂਦੇ ਹਾਂ ਸੱਚਖੰਡ ਤੋਂ ਉਰੇ ਜਿੱਥੇ ਧਰੂ ਤਾਰਾ ਪੈਂਦਾ, ਇੱਥੇ ਇੱਕ ਸੰਤ ਮੰਡਲ ਦੱਸਦੇ ਨੇ। ਉੱਥੇ ਉਸ ਸੰਤ ਮੰਡਲ ਵਿੱਚ ਕੁੱਲ ਬ੍ਰਹਿਮੰਡ ਦੇ ਬ੍ਰਹਮ ਗਿਆਨੀ ਮਹਾਂਪੁਰਖ ਇਕੱਤਰ ਹੁੰਦੇ ਹਨ। ਉਹਦੀ ਪ੍ਰਧਾਨਗੀ ਜਿਹੜੀ ਹੈ, ਇੱਕ ਮਹਾਂਪੁਰਖ ਦੀ ਪ੍ਰਧਾਨਗੀ ਕਿਸੇ ਦੀ ਵੀ ਬਣਾ ਦਿੰਦੇ ਨੇ ਉੱਥੇ, ਪਰ ਜਿਹੜੀ ਉਹ ਪ੍ਰਧਾਨਗੀ ਦਾ ਮੁਖੀ ਹੈ ਉਹ ਆਪ ਪਹਿਲੇ ਪਾਤਸ਼ਾਹ ਜਾਂ ਦਸਵੇਂ ਪਾਤਸ਼ਾਹ ਪ੍ਰਧਾਨਗੀ ਵੱਡੀ ਉੱਥੇ ਕਰਦੇ ਨੇ, ਅਤੇ ਸੰਤਾਂ ਦਾ ਇੱਕ ਪ੍ਰਧਾਨ ਵੱਖਰਾ ਹੁੰਦਾ, ਪ੍ਰਧਾਨ ਪੰਚ ਪ੍ਰਵਾਨ ਪੰਚ ਪ੍ਰਧਾਨ। ਸੋ ਉੱਥੇ ਜਿਹੜੀ ਆਪਸੀ ਵਿਚਾਰ ਹੁੰਦੀ ਹੈ, ਜਦੋਂ ਮਹਾਰਾਜ ਕਦੇ ਬੁਲਾਉਂਦੇ ਨੇ ਵੀ ਹੁਣ ਸਾਰੇ ਸੰਤ ਆਓ, ਅੱਜ ਆਪਸੀ ਵਿਚਾਰ ਹੈ, ਗੁਰਮਤਾ ਕੋਈ ਕਰਨਾ ਹੈ, ਸੋ ਇਸ ਪ੍ਰਕਾਰ ਉੱਥੇ ਸਾਰੇ ਕਹਿੰਦੇ ਇਕੱਤਰ ਹੁੰਦੇ ਨੇ। ਇਹ ਬਚਨ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪ ਦੱਸੇ ਸੀ ਬਚਨ, ਤਾਂ ਉਹਨਾਂ ਨੇ ਇਹਦੇ ਬਾਰੇ ਦੋ ਚਾਰ ਹੋਰ ਵੀ ਦੱਸੇ ਆ, ਪਰ ਆਪਾਂ ਇੰਨਾ ਹੀ ਜਾਣ ਲਓ ਕਿ ਮਹਾਂਪੁਰਖ ਸਾਰੇ ਬ੍ਰਹਮ ਗਿਆਨੀ ਰਾਤ ਨੂੰ ਇਕੱਠੇ ਹੁੰਦੇ ਜਿੱਥੇ ਸੰਤ ਮੰਡਲ ਦੇ ਵਿੱਚ, ਉਹਦਾ ਨਾਮ ਦੱਸਦੇ ਸੀ। ਬਾਕੀ ਸੰਤ ਮੰਡਲ ਇੱਥੇ ਵੀ ਹੈ ਜਿੱਥੇ ਸਾਧੂ ਸੰਤ ਸਾਰੇ ਇਕੱਠੇ ਹੋਣ, ਮੰਡਲ ਭਾਵ ਉਹਨਾਂ ਦਾ ਸਥਾਨ ਜਾਂ ਸੰਤਾਂ ਦੀ ਮੰਡਲੀ ਇਕੱਠੇ ਹੋ ਕੇ ਉਹ ਜਿੱਥੇ ਗੁਰਮਤਾ ਕਰਦੇ ਨੇ, ਕੋਈ ਵਿਚਾਰ ਸਾਂਝਾ ਕਰਨ, ਜਦੋਂ ਵੀ ਕੋਈ ਪੰਥਕ ਲੋੜ ਪੈਂਦੀ ਆ ਉਦੋਂ ਇਕੱਤਰ ਹੁੰਦੇ ਮਹਾਤਮਾ ਬ੍ਰਹਮ ਗਿਆਨੀ ਸਾਰੇ। ਇਸ ਕਰਕੇ ਕਹਿੰਦੇ ਹਨ ਕਿ ਸੰਤ ਮੰਡਲ ਵਿੱਚ ਜਾਣ ਵਾਲੇ ਪੁਰਸ਼ ਨੂੰ ਜਮਦੂਤ ਕੁਛ ਨਹੀਂ ਕਹਿ ਸਕਦਾ। ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮਹਿ ਨਾਮ ਵਖਾਣੀ। ਸੰਤਾਂ ਦੇ ਸੰਗ ਕਰਕੇ ਜੀਵ ਦੀ ਆਪਣੀ ਬਾਣੀ ਵੀ ਨਿਰਮਲ ਹੋ ਜਾਂਦੀ ਹੈ, ਮੈਲ ਤੋਂ ਰਹਿਤ ਉਹਨਾਂ ਦਾ ਬੋਲਣਾ ਸ਼ੁੱਧ ਹੋ ਜਾਂਦਾ। ਕਿਉਂਕਿ ਆਮ ਲੋਕ ਤਾਂ ਜਦੋਂ ਗੱਲ ਕਰਦੇ ਆ ਗੱਲ ਗੱਲ ਦੇ ਵਿੱਚ ਐਵੇਂ ਫਜ਼ੂਲ ਦੀਆਂ ਗੱਲਾਂ ਬੋਲਣੀਆਂ, ਵਿੱਚ ਗਾਲਾਂ ਕੱਢੀ ਜਾਣੀਆਂ। ਮਹਾਂਪੁਰਸ਼ ਜਿੰਨੇ ਵੀ ਬੋਲਦੇ ਆ, ਮਿਠਾਸ ਭਰਿਆ ਬਚਨ ਹੁੰਦਾ ਉਹਨਾਂ ਦਾ, ਇਹ ਉਹਨਾਂ ਦੀ ਨਿਸ਼ਾਨੀ ਹੁੰਦੀ ਆ। ਕਦੇ ਕੌੜਾ ਅੱਖਰ ਨਹੀਂ ਬੋਲਣਗੇ, ਇਹ ਪੂਰਨ ਪੁਰਖ ਹੁੰਦੇ ਨੇ। ਸੰਤ ਮੰਡਲ ਵਿੱਚ ਨਾਮ ਦੀ ਪ੍ਰਸ਼ੰਸਾ ਕਥਨ ਕੀਤੀ ਜਾਂਦੀ ਹੈ। ਸੰਤ ਮੰਡਲ ਕਾ ਨਿਹਚਲ ਆਸਨ, ਸੰਤ ਮੰਡਲ ਮੈਂ ਪਾਪ ਬਿਨਾਸਨ। ਸੰਤ ਮੰਡਲ ਦਾ ਆਸਣ ਅਚਲ ਹੈ, ਕਿਉਂਕਿ ਉੱਥੇ ਟੇਕ ਕੇ ਬੈਠਣਾ ਪੈਂਦਾ। ਸੰਤ ਮੰਡਲ ਵਿੱਚ ਬੈਠਣ ਕਰਕੇ ਜੀਵ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸੰਤ ਮੰਡਲ ਮੈਂ ਨਿਰਮਲ ਕਥਾ, ਸੰਤ ਸੰਗ ਹਉ ਮੈਂ ਦੁੱਖ ਨੱਸਾ। ਸੰਤ ਮੰਡਲ ਵਿੱਚ ਨਿਰਮਲ ਪਰਮਾਤਮਾ ਦੀ ਕਥਾ ਹੁੰਦੀ ਹੈ, ਮਨ ਨੂੰ ਨਿਰਮਲ ਕਰਨ ਵਾਲੀ ਕਥਾ ਹੁੰਦੀ ਹੈ। ਸੰਤਾਂ ਦੇ ਸੰਗ ਕਰਕੇ ਹਉਮੈ ਦਾ ਦੁੱਖ ਜਿਹੜਾ ਨੱਸ ਜਾਂਦਾ। ਸੰਤ ਮੰਡਲ ਕਾ ਨਹੀਂ ਬਿਨਾਸ਼, ਸੰਤ ਮੰਡਲ ਮੈਂ ਹਰ ਗੁਣ ਤਾਸ। ਸੰਤ ਮੰਡਲ ਜਿਹੜਾ ਹੁੰਦਾ, ਸੰਤਾਂ ਦਾ ਸਮਾਜ, ਉਹ ਕਦੇ ਨਾਸ ਨਹੀਂ ਹੁੰਦਾ। ਸੰਤ ਮੰਡਲ ਵਿੱਚ ਸ਼ੁਭ ਗੁਣਾਂ ਦਾ ਤਾਸ ਭਾਵ ਖਜ਼ਾਨਾ ਹਰੀ ਆਪ ਵਸਦਾ। ਸੰਤ ਮੰਡਲ ਠਾਕੁਰ ਬਿਸਰਾਮ, ਨਾਨਕ ਓਤ ਪੋਤ ਭਗਵਾਨ। ਸੋ ਸੰਤ ਸਮਾਜ, ਸੋ ਠਾਕੁਰ ਤੋਂ ਭਾਵ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਮਹਾਰਾਜ ਕਥਨ ਕਰਦੇ ਨੇ ਕਿ ਉਹ ਭਗਵਾਨ ਨੇ ਸੰਤ ਮੰਡਲ ਤੋਂ ਭਾਵ ਓਤ ਪੋਤ ਤਾਣੇ ਪੇਟੇ ਵਾਂਗ ਆਪਸ ਵਿੱਚ ਅਭੇਦ ਰੂਪ ਆਪਦੇ ਵਿੱਚ ਇੱਕਮਿੱਕ ਕੀਤਾ ਹੋਇਆ। ਭੈਰੋ ਮਹੱਲਾ ਪੰਜਵਾਂ, ਭੈਰੋ ਰਾਗ 'ਚ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ। ਰੋਗ ਕਵਨ ਜਾਂ ਰਾਖਾ ਆਪ, ਕਿਸ ਜਨ ਹੋਏ ਨਾ ਦੁੱਖ ਸੰਤਾਪ। ਜਾਂ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੋਵੇ ਤਾਂ ਪ੍ਰਤੱਖ ਰੋਗ, ਅਗਿਆਨ ਰੂਪੀ ਰੋਗ ਅਤੇ ਜਨਮ ਮਰਨ ਰੂਪੀ ਰੋਗ, ਹਉਮੈ ਰੋਗ, ਸਾਰੇ ਰੋਗ ਜਿੰਨੇ ਵੀ ਹੈ, ਕੀ ਚੀਜ਼ ਹੈ ਜੋ ਆ ਕੇ ਦੁੱਖ ਦੇ ਸਕੇ? ਉਹਨੂੰ ਕੋਈ ਵੀ ਰੋਗ ਆ ਕੇ ਦੁੱਖ ਨਹੀਂ ਦਿੰਦਾ, ਜਿਸ ਜੀਵ ਨੂੰ ਦੁੱਖਾਂ ਕਰਕੇ ਕੋਈ ਸੰਤਾਪ ਨਹੀਂ ਹੁੰਦਾ। ਕਿਉਂਕਿ ਜਿਸ ਉੱਪਰ ਪ੍ਰਭ ਕਿਰਪਾ ਕਰੈ, ਤਿਸ ਉੱਪਰ ਤੇ ਕਾਲ ਪਰ ਹਰੈ। ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ, ਉਹਦੇ ਸਿਰ ਤੋਂ ਕਾਲ ਨੂੰ ਵੀ ਦੂਰ ਕਰ ਦਿੰਦਾ, ਜਾਂ ਉਹਦੇ ਸਿਰ ਤੋਂ ਕਾਲ ਪਰ ਹਰੈ ਦੂਰ ਹੋ ਜਾਂਦਾ, ਟਲ ਜਾਂਦਾ। ਪਰ ਹਰੈ, ਪਰ ਵਿਸ਼ੇਸ਼ ਕਰਕੇ ਹਰੈ ਨਾਸ ਹੋ ਜਾਂਦਾ। ਸਦਾ ਸਿਖਾਈ ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਨਾਮ ਹੀ ਸਦਾ ਜੀਵ ਦੀ ਸਹਾਇਤਾ ਕਰਨ ਵਾਲਾ ਹੈ, ਪਰਲੋਕ ਦਾ ਸਿਖਾਈ ਤੋਂ ਭਾਵ ਮਿੱਤਰ ਹੈ। ਜਿਸ ਚੀਤ ਆਵੈ ਤਿਸ ਸਦਾ ਸੁਖ ਹੋਵੈ, ਨਿਕਟ ਨ ਆਵੈ ਤਾਂ ਕੈ ਜਾਮ ਰਹਾਓ। ਜਿਹਨੂੰ ਹਰੀ ਨਾਮ ਚੇਤੇ 'ਚ ਆਉਂਦਾ, ਅੰਦਰ ਯਾਦ ਆਉਂਦਾ, ਚੇਤੇ 'ਚ ਚਿੱਤ ਵਿੱਚ ਚੇਤੇ ਆਉਂਦਾ, ਚੀਤ ਆਵੈ ਤਾਂ ਮਹਾ ਆਨੰਦ, ਚੀਤ ਆਵੈ ਤਾਂ ਸਭ ਦੁੱਖ ਪੰਜੇ, ਇਸ ਤੋਂ ਪਹਿਲਾਂ ਸ਼ਬਦ ਆਇਆ ਸੀ। ਸੋ ਉਹਨੂੰ ਸਦਾ ਸੁੱਖ ਹੁੰਦਾ। ਫਿਰ ਉਹਦੇ ਨੇੜੇ ਜਾਮ, ਜੋ ਜਮਦੂਤ ਨਹੀਂ ਆਉਂਦਾ, ਜੰਮਣਾ ਮਰਨਾ ਨਹੀਂ ਉਹਦੇ ਨੇੜੇ ਆਉਂਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਜਬ ਇਹੋ ਨਾ ਸੋ ਤਬ ਕਿਨੈ ਉਪਾਇਆ, ਕਵਨ ਮੂਲ ਤੇ ਕਿਆ ਪ੍ਰਗਟਾਇਆ। ਜਿਸ ਵੇਲੇ ਮਾਤਾ ਦੇ ਉਦਰ ਵਿੱਚ ਇਹ ਕੁਛ ਵੀ ਨਹੀਂ ਸੀ, ਉਸ ਵੇਲੇ ਇਹਨੂੰ ਚੇਤਨ ਸੱਤਾ ਦੇ ਕੇ ਕਿਹਨੇ ਪੈਦਾ ਕੀਤਾ ਸੀ? ਅਤੇ ਰਕਤ ਬਿੰਦ ਦੇ ਗੰਦੇ ਪਾਣੀ ਰੂਪ ਕਿਸ ਮੂਲ ਤੋਂ ਕੀ ਸੋਹਣਾ ਸਰੂਪ ਪ੍ਰਗਟ ਕਰ ਦਿੱਤਾ? ਜਿਵੇਂ ਮਹਾਰਾਜ ਨੇ ਕਿਹਾ, ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ਼। ਕਈ ਬੰਦਿਆਂ ਨੇ ਤੇ ਪਿੱਛੇ ਜੇ ਕਾਫੀ ਸਾਲ ਪਹਿਲਾਂ, ਕਿੰਤੂ ਵੀ ਲੋਕ ਕਰਦੇ ਹੀ ਰਹਿੰਦੇ ਨੇ। ਅਸਲ ਵਿੱਚ ਜਿਹਨੇ ਸਾਰਾ ਨਹੀਂ ਨਾ ਪੜ੍ਹਿਆ ਕੁਛ, ਉਹਨੂੰ ਬਹੁਤ ਕਿੰਤੂ ਆਪਣੇ ਆਪ ਖੜ੍ਹੇ ਹੋ ਜਾਂਦੇ ਨੇ। ਗੁਰਬਾਣੀ ਦੀ ਕਥਾ ਕਿੰਤੂ ਮਿਟਣ ਨੂੰ ਹੈ, ਸਾਰਾ ਇਤਿਹਾਸ ਨਹੀਂ ਕਿਸੇ ਨੇ ਪੜ੍ਹਿਆ ਹੋਇਆ। ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਵਾਲੀਆਂ ਪੜ੍ਹੀਆਂ ਕਿਸੇ ਨੇ, ਇਤਿਹਾਸ ਨਹੀਂ ਪੜ੍ਹਿਆ। ਇਹਦੇ ਕਰਕੇ ਬਹੁਤ ਕਿੰਤੂ ਆਪਣੇ ਆਪ ਖੜ੍ਹੇ ਹੋ ਜਾਂਦੇ। ਹਮ ਕੀਰੇ ਕਿਰਮ, ਕੀਰੇ ਕਿਰਮ ਤਾਂ ਕਿਹਾ ਕਿਉਂਕਿ ਜੀਵ ਪਹਿਲਾਂ ਇੱਕ ਕਿਰਮ ਰੂਪ 'ਚ ਹੀ ਹੁੰਦਾ, ਕੀੜਾ ਕਿਰਮ ਹੀ ਹੈ ਇਹ। ਹੌਲੀ ਹੌਲੀ ਫਿਰ ਇਹਦੀ ਦੇਹੀ ਬਣਾਉਂਦਾ ਪਰਮਾਤਮਾ, ਫਿਰ ਇਹ 'ਚ ਜੋਤ ਰੱਖਦਾ, ਫਿਰ ਉਹ ਅੱਗੇ ਜਾ ਕੇ ਉਹ ਸਰੂਪ ਉਹਦਾ ਵੱਡਾ ਹੁੰਦਾ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ, ਬਾਰ ਵਿਵਸਥਾ ਤੁਜਾ ਪਿਆਰਾ ਦੂਧ, ਭਰ ਜੋਵਨ ਭੋਜਨ ਸੁਖ ਸੂਧ। ਆਪੈ ਮਾਰ ਆਪ ਜੀ ਵਾਲੈ, ਆਪਣੇ ਭਗਤ ਕਉ ਸਦਾ ਪ੍ਰਤਪਾਲੈ। ਉਹ ਆਪੇ ਮਾਰਦਾ, ਆਪ ਹੀ ਜਿਵਾਉਂਦਾ, ਪਰਮੇਸ਼ੁਰ ਆਪ ਹੀ ਸੰਸਾਰ ਵੱਲੋਂ ਮਾਰ ਕੇ ਆਪਣੇ ਵਾਲੇ ਪਾਸੇ ਜਿਉਂਦਾ, ਅਤੇ ਆਪਣੇ ਭਗਤ ਦੀ ਹਮੇਸ਼ਾ ਹੀ ਪਾਲਣਾ ਕਰਦਾ ਰਹਿੰਦਾ। ਸਭ ਕਿਛ ਜਾਣੋ ਤਿਸ ਕੈ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ। ਇਹ ਜਾਣ ਲਓ ਕਿ ਭਾਈ ਸਭ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੀ ਆ। ਉਹ ਮੇਰਾ ਵਾਹਿਗੁਰੂ ਅਨਾਥਾਂ ਦਾ ਨਾਥ ਹੁੰਦਾ, ਸਵਾਮੀ ਮਾਲਕ। ਦੁੱਖ ਪੰਜਨ ਤਾਕਾ ਹੈ ਨਾਉ ਸੁਖ ਪਾਵ ਹੈ ਤਿਸਕੇ ਗੁਣ ਗਾਓ। ਉਹਦਾ ਨਾਮ ਦੁੱਖ ਪੰਜਨ ਹੈ, ਦੁੱਖਾਂ ਦੇ ਨਾਸ ਕਰਨ ਵਾਲਾ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਜੋ ਜੀਵ ਉਹਦੇ ਗੁਣ ਗਾਉਂਦਾ ਉਹੀ ਸੁੱਖ ਪਾਉਂਦਾ। ਸੁਣ ਸਵਾਮੀ ਸੰਤਨ ਅਰਦਾਸ, ਜੀਉ ਪ੍ਰਾਨ ਤਨ ਤੁਮਰੈ ਪਾਸ। ਇਹ ਸਵਾਮੀ ਤੂੰ ਸੰਤਾਂ ਦੀ ਅਰਦਾਸ ਸੁਣਦਾ, ਇਹ ਸਵਾਮੀ ਤੂੰ ਸੰਤਾਂ ਦੀ ਅਰਦਾਸ ਸੁਣ। ਬੇਨਤੀ ਹੈ ਸਾਰਿਆਂ ਵੱਲੋਂ, ਸੰਗਤਾਂ ਵੱਲੋਂ, ਸੰਤਾਂ ਵੱਲੋਂ, ਜਿਨ੍ਹਾਂ ਸੰਤਾਂ ਦਾ ਜੀ ਪ੍ਰਾਣ ਅਤੇ ਧਨ ਆਦਿਕ ਸਭ ਕੁਛ ਆਪ ਦੇ ਪਾਸ ਅਰਪਣ ਹੈ। ਇਹੋ ਜਗ ਤੇਰਾ ਸਭ ਤੁਝੈ ਤੇ ਆਏ, ਕਰ ਕਿਰਪਾ ਨਾਨਕ ਸੁੱਖ ਪਾਏ। ਮਹਾਰਾਜ ਫਰਮਾਉਂਦੇ ਇਹ ਜਗਤ ਆਪ ਜੀ ਦਾ ਹੀ ਹੈ, ਸਾਰੇ ਜੀਵ ਆਪ ਨੂੰ ਧਿਆਉਂਦੇ ਹਨ। ਮਹਾਰਾਜ ਕਥਨ ਕਰਦੇ ਜਿਸ ਉੱਤੇ ਆਪ ਕਿਰਪਾ ਕਰਦੇ ਹੋ ਉਹੀ ਸੁੱਖਾਂ ਨੂੰ ਪਾਉਂਦਾ ਹੈ, 1147 ਅੰਗ 'ਤੇ ਬਖਸ਼ਿਸ਼ ਕਰਦੇ ਹਨ। ਸੋ ਮਹਾਰਾਜ ਅੱਗੇ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਸਾਰੇ ਥਾਈਂ ਵਾਹਿਗੁਰੂ ਦੀ ਓਟ ਆਪਾਂ ਨੂੰ ਸਾਰਿਆਂ ਨੂੰ, ਇਉਂ ਬੇਨਤੀਆਂ ਕਰਿਆ ਕਰੋ। ਭੈਰੋ ਮਹੱਲਾ ਪੰਜਵਾਂ, ਭੈਰੋ ਰਾਗ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਜਿਵੇਂ ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ। ਕਲਯੁੱਗ ਦੇ ਵਿੱਚ, ਕਲ ਕਲਾ ਰੂਪ ਸੰਸਾਰ ਵਿੱਚ, ਹੇ ਵਾਹਿਗੁਰੂ ਮੈਂ ਤੇਰੀ ਟੇਕ ਹੁੰਦੀ ਹੈ ਓਟ ਵਿੱਚ ਰਹਿੰਦਾ, ਤੇਰੀ ਓਟ ਕਰਕੇ ਸੁਖੀ ਰਹਿੰਦਾ, ਤੇਰੀ ਟੇਕ ਭਾਵ ਓਟ ਵਿੱਚ ਰਹਿ ਕੇ ਤੇਰੇ ਹੀ ਗੁਣ ਗਾਉਂਦਾ। ਤੇਰੀ ਟੇਕ ਨਾ ਪੋਹੈ ਕਾਲ, ਤੇਰੀ ਟੇਕ ਬਿਨਸੈ ਜੰਜਾਲ। ਆਪ ਜੀ ਦੀ ਟੇਕ ਭਾਵ ਓਟ ਲੈਣ ਨਾਲ ਜਮਕਾਲ ਆਉਂਦਾ ਨਹੀਂ ਹੈ, ਭਾਵ ਛੋਹਦਾ ਨਹੀਂ ਹੈ ਜੀਵ ਨੂੰ। ਆਪ ਜੀ ਦੀ ਟੇਕ ਓਟ ਲੈਣ ਨਾਲ ਜਨਮ ਮਰਨ ਦਾ ਜਿਹੜਾ ਜੰਜਾਲ ਹੈ ਜੀਵ ਨੂੰ ਪਿਆ ਹੋਇਆ, ਸੋ ਇਹ ਜੰਜਾਲ ਧੰਦਾ ਸਭ ਮਿਟ ਜਾਂਦਾ। ਦੀਨ ਦੁਨੀਆ ਤੇਰੀ ਟੇਕ, ਸਭ ਮਹਿ ਰਵਿਆ ਸਾਹਿਬ ਏਕ ਰਹਾਓ। ਇਹ ਸਾਹਿਬ ਮਾਲਕ ਜੀ, ਦੀਨ ਦੁਨੀਆ ਭਾਵ ਲੋਕ ਪਰਲੋਕ ਵਿੱਚ ਆਪ ਜੀ ਦੀ ਓਟ ਹੈ, ਕਿਉਂਕਿ ਇੱਕ ਤੂੰ ਹੀ ਸਾਰਿਆਂ ਵਿੱਚ ਰਵਿਆ ਹੋਇਆ, ਪੂਰਨ ਹੋ ਰਿਹਾ, ਵਿਆਪਕ ਹੋ ਰਿਹਾ, ਰਹਾਓ। ਵਿਸ਼ਰਾਮ ਦੇ ਕੇ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਤੇਰੀ ਟੇਕ ਕਰੋ ਆਨੰਦ, ਤੇਰੀ ਟੇਕ ਜਪੋ ਗੁਰਮੰਤ। ਇਹ ਵਾਹਿਗੁਰੂ ਤੇਰੀ ਓਟ ਕਰਕੇ ਮੈਂ ਆਨੰਦ ਭੋਗਣਾ ਕਰਦਾ ਬਹੁਤ ਸਾਰਾ, ਬੜਾ ਹੀ ਆਨੰਦ ਆ ਰਿਹਾ ਤੇਰੀ ਟੇਕ ਓਟ ਵਿੱਚ। ਇਹ ਵਾਹਿਗੁਰੂ ਤੇਰੀ ਓਟ ਕਰਕੇ ਮੈਂ ਗੁਰੂ ਦਾ ਮੰਤ ਹੁੰਦਾ ਉਪਦੇਸ਼ ਜਪਦਾ, ਗੁਰਮੰਤਰ ਜਪਦਾ। ਤੇਰੀ ਟੇਕ ਤਰੀਐ ਪਉ ਸਾਗਰ, ਰਾਖਣ ਹਾਰ ਪੂਰਾ ਸੁਖ ਸਾਗਰ। ਇਹ ਵਾਹਿਗੁਰੂ ਤੇਰੀ ਓਟ ਕਰਕੇ ਹੀ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਇਹ ਵਾਹਿਗੁਰੂ ਤੂੰ ਹੀ ਰੱਖਿਆ ਕਰਨ ਵਾਲਾ ਹੈ ਅਤੇ ਤੂੰ ਹੀ ਪੂਰਾ ਸੁੱਖਾਂ ਦਾ ਸਮੁੰਦਰ ਹੈ ਜੀ। ਤੇਰੀ ਟੇਕ ਨਾਹੀਂ ਪਉ ਕੋਏ, ਅੰਤਰ ਜਾਮੀ ਸਾਚਾ ਸੋਏ। ਆਪ ਜੀ ਦੀ ਓਟ ਵਿੱਚ ਰਹਿਣ ਵਾਲੇ ਨੂੰ ਕੋਈ ਡਰ ਨਹੀਂ ਹੁੰਦਾ, ਤੂੰ ਹੀ ਇਸ ਕਰਕੇ, ਸੋ ਤੂੰ ਆਪ ਹੀ ਅੰਤਰ ਜਾਮੀ ਭਾਵ ਅੰਦਰ ਦੀ ਜਾਮੀ ਜਾਣਨ ਵਾਲਾ ਹੈ ਅਤੇ ਸੋਏ ਸੋਭਾ ਵਾਲਾ ਹੈ। ਤੇਰੀ ਟੇਕ ਤੇਰਾ ਮਨ ਤਾਣ, ਈਹਾ ਊਹਾ ਤੂੰ ਦੀ ਬਾਣ। ਤਨ ਵਿੱਚ ਆਪ ਜੀ ਦੀ ਟੇਕ ਓਟ ਹੈ ਅਤੇ ਮਨ ਵਿੱਚ ਵੀ ਆਪ ਜੀ ਦਾ ਤਾਣ ਤੋਂ ਭਾਵ ਬਲ ਹੈ। ਈਹਾਂ ਊਹਾਂ ਲੋਕ ਪ੍ਰਲੋਕ ਵਿੱਚ ਤੂੰ ਹੀ ਮੇਰਾ ਦੀਬਾਣ ਭਾਵ ਆਸਰਾ ਰੂਪ ਹੈ ਜੀ। ਤੇਰੀ ਟੇਕ ਤੇਰਾ ਪਰਵਾਸਾ, ਸਗਲ ਧਿਆਵ ਹੈ ਪ੍ਰਭ ਗੁਣਦਾਸਾ। ਮੈਨੂੰ ਵੀ ਤੇਰੀ ਓਟ ਹੈ ਅਤੇ ਸਾਰਿਆਂ ਜੀਵਾਂ ਨੂੰ ਵੀ ਆਪ ਦਾ ਭਰੋਸਾ ਹੈ ਜੀ। ਫੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ, ਸਾਰੇ ਜੀਵ ਜਿਹੜੇ ਉਹ ਆਪ ਜੀ ਨੂੰ ਧਿਆਉਂਦੇ ਹਨ ਜੀ। ਜਪ ਜਪ ਅੰਧ ਕਰੈ ਤੇਰੇ ਦਾਸਾ, ਸਿਮਰ ਨਾਨਕ ਸਾਚੇ ਗੁਣਦਾਸਾ। ਤੇਰੇ ਦਾਸ ਤੇਰੇ ਨਾਮ ਨੂੰ ਜਪ ਜਪ ਕੇ ਆਨੰਦ ਮਾਣਦੇ ਹਨ। ਮਹਾਰਾਜ ਕਥਨ ਕਰਦੇ, ਹੇ ਗੁਣਾਂ ਦੇ ਸਮੁੰਦਰ ਸੱਚੇ ਵਾਹਿਗੁਰੂ, ਮੈਂ ਵੀ ਅੱਠੇ ਪਹਿਰ ਆਪ ਜੀ ਨੂੰ ਸਿਮਰਦਾ ਹਾਂ ਜੀ। ਭੈਰੋ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਭੈਰੋ ਰਾਗ ਦੇ ਵਿੱਚ ਪਾਵਨ ਬਖਸ਼ਿਸ਼ ਕਰਦੇ ਹਨ ਅੱਗੇ। ਸੋ ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੈ ਜਨ ਸੋਏ। ਰਹਾਓ ਦੀਆਂ ਪੰਕਤੀਆਂ ਹਨ, ਪ੍ਰਥਮੇ ਛੋਡੀ ਪਰਾਈ ਨਿੰਦਾ, ਉੱਤਰ ਗਈ ਸਭ ਮਨ ਕੀ ਚਿੰਦਾ। ਜਿਹਨੇ ਪਹਿਲਾਂ ਪਰਾਈ ਦੂਜਿਆਂ ਦੀ ਨਿੰਦਿਆ ਕਰਨੀ ਛੱਡ ਦਿੱਤੀ ਹੈ, ਉਹਦੇ ਮਨ ਦੀ ਸਾਰੀ ਚਿੰਤਾ ਉੱਤਰ ਗਈ ਹੈ। ਇਸ ਕਰਕੇ ਨਿੰਦਾ ਮਾੜੀ ਹੈ, ਕਿਉਂਕਿ ਨਿੰਦਾ ਭਗਤੀ ਵਿੱਚ ਬੜਾ ਵੱਡਾ ਵਿਘਨ ਹੈ। ਨਿੰਦਾ ਕਰਨ ਦੇ ਨਾਲ ਇੱਕਦਮ ਸਾਰਾ ਕੁਝ ਹੀ ਖਰਾਬ ਹੋ ਜਾਂਦਾ। लोभ मोह सब कीनो दूर, परम वैष्णो प्रभ पेख हजूर। सो जिन्हें दूसरा ये काम किया कि पदार्थों का लोभ अते सारे संबंधियों का मोह दूर किया, वो परम वैष्णो भाव वड्डा परमेश्वर का भगत ते प्रभु नू हाजरा हजूर वेखदा। ऐसो त्यागी विरला कोए, हर हर नाम जपै जन सोए रहाओ। ਇਹੋ ਜਿਹਾ ਤਿਆਗੀ ਕੋਈ ਵਿਰਲਾ ਹੀ ਬੰਦਾ ਹੈ, ਉਹ ਗੁਰਮੁਖ ਜਨ ਹਰ ਹਰ ਨਾਮ ਨੂੰ ਜਪਦਾ ਹੈ ਜੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਅੰਗ ਬੁੱਧ ਕਾ ਛੋੜਿਆ ਸੰਗ, ਕਾਮ ਕ੍ਰੋਧ ਕਾ ਉਤਰਿਆ ਰੰਗ। ਕਹਿੰਦੇ ਜਿਹਨੇ ਹੰਗਤਾ ਵਾਲੀ ਬੁੱਧੀ ਦਾ ਸੰਗ ਭਾਵ ਸਾਥ ਛੱਡ ਦਿੱਤਾ ਹੈ, ਉਹਦੇ ਮਨ ਤੋਂ ਕਾਮ ਕ੍ਰੋਧ ਦਾ ਰੰਗ ਜਿਹੜਾ ਸੀ ਹੁਣ ਉਤਰ ਗਿਆ। ਅਸਲ ਮੂਲ ਹਉਮੈ ਹੀ ਹੈ, ਅਤੇ ਹੰਗਤਾ ਵਾਲੀ ਬੁੱਧੀ ਦਾ ਤਿਆਗ ਕਰੋ। ਇਹਦੇ ਨਾਲ ਕਾਮ ਕ੍ਰੋਧ ਆਦਿਕ ਦਾ ਰੰਗ ਮੱਧਮ ਪੈ ਜਾਂਦਾ, ਹੌਲੀ 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 ਉੱਤਰ ਜਾਂਦਾ। ਨਾਮ ਤੇ ਆਏ ਹਰ ਹਰ ਹਰੇ, ਸਾਧ ਜਨਾ ਕੈ ਸੰਗ ਨਿਸਤਰੇ। ਜੋ ਮਨ ਕਰਕੇ ਹਰੀ ਨਾਮ ਨੂੰ, ਬਾਣੀ ਦੁਆਰਾ ਹਰੀ ਨਾਮ ਨੂੰ, ਤਨ ਕਰਕੇ ਹਰੀ ਨਾਮ ਨੂੰ ਧਿਆਉਂਦੇ ਹਨ, ਸੋ ਹਰ ਇੱਕ ਜੀਵਾਂ ਨੂੰ ਹਰਿਆ ਕਰਨ ਵਾਲੇ ਹਰੀ ਦੇ ਨਾਮ ਨੂੰ ਜੋ ਧਿਆਉਂਦੇ ਹਨ, ਉਹ ਸੰਤ ਜਨਾਂ ਦੇ ਸੰਗ ਕਰਕੇ ਸੰਸਾਰ ਤੋਂ ਪਾਰ ਉੱਤਰ ਗਏ, ਉਹਨਾਂ ਦੇ ਗੁਰੂ ਸਾਹਿਬ ਦੀ ਫਿਰ ਬਖਸ਼ਿਸ਼ ਹੋ ਗਈ ਹੈ। ਬੈਰੀ ਮੀਤ ਹੋਏ ਸੰਮਾਨ, ਸਰਬ ਮੈਂ ਪੂਰਨ ਭਗਵਾਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਬੈਰੀ ਅਤੇ ਮਿੱਤਰ ਇੱਕ ਸਮਾਨ ਹੋਏ ਨੇ, ਅਤੇ ਉਹ ਸਾਰਿਆਂ ਵਿੱਚ ਭਗਵਾਨ ਨੂੰ ਪੂਰਨ ਦੇਖਦੇ ਹਨ ਜੀ। ਪ੍ਰਭ ਕੀ ਆਗਿਆ ਮਾਨ, ਸੁੱਖ ਪਾਇਆ ਗੁਰਪੂਰੈ ਹਰ ਨਾਮ ਦ੍ਰਿੜਾਇਆ। ਉਹਨਾਂ ਨੇ ਪ੍ਰਭੂ ਦੀ ਆਗਿਆ ਨੂੰ ਮੰਨ ਕੇ ਸੁੱਖ ਪਾਇਆ, ਜਿਨ੍ਹਾਂ ਨੂੰ ਪੂਰਿਆਂ ਗੁਰਾਂ ਨੇ ਹਰੀ ਨਾਮ ਦ੍ਰਿੜ ਕਰਵਾਇਆ। ਕਰ ਕਿਰਪਾ ਜਿਸ ਰਾਖਾ ਆਪ, ਸੋਈ ਭਗਤ ਜਪੈ ਨਾਮ ਜਾਪ। ਪਰਮੇਸ਼ੁਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਜਿਹਨੂੰ ਰੱਖਦਾ ਹੈ, ਉਹੀ ਪੂਰਨ ਭਗਤ ਹੈ, ਉਹੀ ਸਤ ਨਾਮ ਸ਼੍ਰੀ ਵਾਹਿਗੁਰੂ ਨੂੰ ਜਪਦਾ, ਇਸੇ ਜਾਪ ਨੂੰ ਜਪਦਾ, ਕਿਉਂਕਿ ਜਿਹੜਾ ਗੁਰਮੰਤਰ ਮਿਲਿਆ ਉਹਦੇ ਰਾਹੀਂ ਜਾਪ ਜਪਦਾ। ਮਨ ਪ੍ਰਗਾਸ ਗੁਰ ਤੇ ਮਤ ਲਈ, ਕਹੋ ਨਾਨਕ ਤਾ ਕੀ ਪੂਰੀ ਪਈ। ਜਿਹਨੇ ਸਤਿਗੁਰਾਂ ਤੋਂ ਮਤ ਲਈ ਹੈ, ਸਿੱਖਿਆ ਲਈ ਹੈ, ਉਹਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ, ਸਤਿਗੁਰੂ ਕਥਨ ਕਰਦੇ ਆ, ਉਹਦੀ ਪੂਰੀ ਜਿਹੜੀ ਪਤ ਸੀ, ਇੱਜ਼ਤ ਪਈ ਹੈ, ਇਸ ਪ੍ਰਕਾਰ ਉਹਦੀ ਹਰ ਕੰਮ ਦੇ ਵਿੱਚ ਪੂਰੀ ਪੈ ਗਈ ਹੈ।